ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੁ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੁ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਰਹਾਉ ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ। ਧਾਏ ਧਾਏ ਬਹੁ ਬਿਦ ਕਉ ਧਾਵੈ, ਸਗਲ ਨਿਰਾਰਥ ਕਾਮ। ਬਿਨ ਗੋਬਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ। ਕਹੁ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੈ ਬਿਸਰਾਮ। ਬਿਨ ਗੋਬਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ। ਕਹੁ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੈ ਬਿਸਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਤਖ਼ਤ ਗੱਦੀ ਤੇ ਸੁਭਾਏਮਾਨ ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਕਨੇਰੀ ਨਦਰ ਦਾ ਸਦਕਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਵਾਕ, ਜੋ ਹੁਣੇ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਉਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸਮੂਹ ਪ੍ਰੇਮੀ ਜਨ ਸਤਿਗੁਰੂ ਜੀ ਦੇ ਹਜ਼ੂਰ ਸਾਹਿਬਾਂ ਦੇ ਮੁਬਾਰਕ ਚਰਨ ਪਰਸ ਰਹੇ ਹੋ। ਸਤਿਗੁਰੂ ਕਿਰਪਾ ਕਰਨ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਆਪਣੇ ਦਰੋਂ ਘਰੋਂ ਸੋਝੀ ਬਖਸ਼ਿਸ਼ ਕਰਨ, ਤਾਂ ਜੋ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਬੁੱਧ ਦੇ ਆਧਾਰ ਤੇ ਸਾਹਿਬ ਜੀ ਦੇ ਇਸ ਪਵਿੱਤਰ ਬਚਨ ਦੇ ਨਾਲ ਜੁੜ ਕੇ ਗੁਰ ਉਪਦੇਸ਼ ਨੂੰ ਸਮਝਦਿਆਂ ਹੋਇਆ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਗੁਰ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੀ ਬਲ ਉੱਦਮ ਸਮਰੱਥਾ ਸੋਝੀ ਬਖਸ਼ਿਸ਼ ਕਰਨ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਸਾਨੂੰ ਸਾਰਿਆਂ ਨੂੰ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਕਿ ਅੱਜ ਦੇ ਪਵਿੱਤਰ ਮੁੱਖ ਵਾਕ ਨੂੰ ਵਿਚਾਰ ਰੂਪ ਵਿੱਚ ਸਾਂਝਾ ਕੀਤਾ ਜਾਵੇ, ਆਪ ਸਮੂਹ ਸੰਗਤ ਕਰੋ ਕਿਰਪਾ, ਬਖਸ਼ੋ ਅਸੀਸ, ਕਿਉਂਕਿ ਰੱਬੀ ਬਾਣੀ ਦੇ ਅਨੁਸਾਰ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੋ ਇਸ ਭਾਵਨਾ ਦੇ ਨਾਲ ਆਪ ਸਮੂਹ ਸੰਗਤ ਦੇ ਚਰਨਾਂ 'ਚ ਅਰਦਾਸ, ਗੁਰੂ ਕਿਰਪਾ ਕਰਨ, ਆਪ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ, ਮਨ ਬਿਰਤੀਆਂ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਦੇ ਸੰਬੰਧ ਵਿੱਚ ਸਾਰੀ ਸੰਗਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਬਖਸ਼ਿਸ਼ ਹੋਇਆ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸਤਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 713 ਤੇ ਸੁਭਾਏਮਾਨ ਹੈ। ਪਵਿੱਤਰ ਬਚਨ ਰਾਗ ਟੋਡੀ ਅੰਦਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਦੌਰਾਨ ਨਾਨੇ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਸੀਸ ਬਖਸ਼ਿਸ਼ ਕੀਤੀ। ਦੋਏ ਤਾ ਬਾਣੀ ਕਾ ਬੋਹੇ ਥਾ, 11 ਸਾਲ ਨਾਨੇ ਗੁਰੂ ਦੀ ਗੋਦ ਦਾ ਨਿੱਘ ਮਾਣਿਆ, ਅਗਲੇਰੇ 7 ਵਰੇ ਪਿਤਾ ਗੁਰਦੇਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕੀਤੀ ਅਤੇ ਭਰ ਜਵਾਨੀ 18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੀ ਜੋਤ ਦੇ 5ਵੇਂ ਵਾਰਸ ਬਣ ਤਖ਼ਤ 'ਤੇ ਸੁਭਾਏਮਨ ਹੋਏ। ਬਾਣੀ ਦੇ ਪਵਿੱਤਰ ਬਚਨਾਂ ਅਨੁਸਾਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਗੁਰ ਅਮਰਦਾਸ ਦਰਸ਼ਨ ਪਰਸ। ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ ਜੀ 'ਤੇ ਕੀਤੀ, ਅੱਗੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਬਖਸ਼ਿਸ਼ ਪ੍ਰਾਪਤ ਕਰ ਤਖ਼ਤ 'ਤੇ ਬਿਰਾਜਮਾਨ ਹੁੰਦਿਆਂ ਸਿੱਖ ਜਗਤ ਦੀ ਅਗਵਾਈ ਕੀਤੀ। ਸਤਸੰਗਤ ਸਿੱਖੀ ਦਾ ਮਾਰਗ ਦਰਸ਼ਨ ਕਰਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਾਨੇ ਗੁਰੂ ਦੀ ਦਿੱਤੀ ਹੋਈ ਅਸੀਸ ਪ੍ਰਾਪਤ ਹੋਈ ਅਤੇ ਉਹ ਅਸੀਸ ਫਲੀਭੂਤ ਹੋਈ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੀ ਹੀ ਪਵਿੱਤਰ ਰਸਨਾ ਤੋਂ ਧੁਰਕੀ ਬਾਣੀ ਇਲਾਹੀ ਬਾਣੀ ਉਚਾਰਨ ਕੀਤੀ। ਕੇਵਲ ਬਾਣੀ ਉਚਾਰਨ ਹੀ ਨਹੀਂ ਕੀਤੀ ਬਲਕਿ ਸੱਚਮੁੱਚ ਬਾਣੀ ਕਾ ਬੋਹਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਇਹ ਪਵਿੱਤਰ ਖਜ਼ਾਨਾ ਸੰਪਾਦਿਤ ਕਰ ਸਿੱਖ ਜਗਤ ਦੀ ਝੋਲੀ ਪਾਇਆ। 30 ਰਾਗਾਂ ਵਿੱਚ ਆਪ ਬਾਣੀ ਉਚਾਰਨ ਕੀਤੀ, ਇਹਦੇ ਨਾਲ ਨਾਲ ਪਿਓ ਦਾਦੇ ਦੇ ਉਸ ਖਜ਼ਾਨੇ ਨੂੰ ਵੀ ਸੰਭਾਲਿਆ ਅਤੇ ਉਹ ਖਜ਼ਾਨਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰ ਸਾਨੂੰ ਇਸ ਬਾਣੀ ਦੇ ਲੜ ਲਾਇਆ। ਉਹ ਮਹਾਨ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਅੱਜ ਦਾ ਇਹ ਪਵਿੱਤਰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅੰਦਰੂਨੀ ਤਰਤੀਬ ਦੇ ਅਨੁਸਾਰ ਸਾਧ ਸੰਗਤ 31 ਪ੍ਰਮੁੱਖ ਰਾਗਾਂ ਦੇ ਵਿੱਚੋਂ ਇਹ ਟੋਡੀ ਰਾਗ ਗੁਰੂ ਗ੍ਰੰਥ ਸਾਹਿਬ ਦੇ ਅੰਦਰ 12ਵੇਂ ਨੰਬਰ 'ਤੇ ਹੈ ਅਤੇ ਪੰਚਮ ਗੁਰਦੇਵ ਦੇ ਅੱਜ ਦੇ ਇਸ ਪਵਿੱਤਰ ਬਚਨ ਦੇ ਦੋ ਪਦੇ ਨੇ ਜਿਹਨੂੰ ਦੂਜੇ ਘਰ ਸੁਰ ਤਾਲ ਦੇ ਵਿੱਚ ਗਾਉਣ ਦੀ ਗੁਰੂ ਕੇ ਕੀਰਤਨੀਆਂ ਲਈ ਹਦਾਇਤ ਹੈ। ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ, ਦੋ ਪਦੇ ਤੋਂ ਭਾਵ ਕਿ ਇਸ ਸਿਰਲੇਖ ਥੱਲੇ ਅੱਗੇ ਜਿਹੜੇ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ ਉਹ ਸ਼ਬਦਾਂ ਦੇ ਦੋ ਦੋ ਪਦੇ ਨੇ। ਰਹਾਉ ਦੀ ਪੰਕਤੀ ਤੋਂ ਇਲਾਵਾ ਅੱਜ ਦੇ ਪਵਿੱਤਰ ਬਚਨ ਦੇ ਦੋ ਪਦੇ ਹਜ਼ੂਰ ਨੇ ਬਖਸ਼ਿਸ਼ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਰੰਭ ਵਿੱਚ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਬਾਣੀ ਦੀ ਅੰਦਰੂਨੀ ਤਰਤੀਬ ਦੇ ਅਨੁਸਾਰ ਨਵੇਂ ਸਿਰਲੇਖ ਥੱਲੇ ਜਦੋਂ ਕੋਈ ਵੀ ਬਚਨ ਹਜ਼ੂਰ ਅੰਕਿਤ ਕਰਦੇ ਰਹੇ ਅਤੇ ਆਰੰਭ ਵਿੱਚ ਸਾਹਿਬ ਜੀ ਨੇ ਜੋ ਸੰਖੇਪ ਮੰਗਲ ਦੀ ਵਰਤੋਂ ਕੀਤੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਹਦਾ ਭਾਵ ਪਰਮਾਤਮਾ ਇੱਕ ਹੈ, ਇੱਕ ਹੋ ਕੇ ਵੀ ਇੱਕ ਰਸ ਉਹ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ ਔਰ ਉਸ ਇੱਕ ਨਿਰੰਕਾਰ ਦੇ ਨਾਲ ਜਿਹੜੀ ਅਭੇਦਤਾ ਹੈ ਉਹ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਿਨਾਂ, ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ, ਸਤਿਗੁਰੂ ਜੀ ਦੀ ਰਹਿਮਤ ਤੋਂ ਬਿਨਾਂ ਉਸ ਇੱਕ ਦੇ ਨਾਲ ਅਭੇਦਤਾ ਨਹੀਂ ਹੋ ਸਕਦੀ ਹੈ।
ਮੰਗੋ ਦਾਨ ਠਾਕੁਰ ਨਾਮ,
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਾਧ ਸੰਗਤ ਹਜ਼ੂਰ ਨੇ ਮਨੁੱਖੀ ਮਨ ਦੀਆਂ ਵੱਖ ਵੱਖ ਅਵਸਥਾਵਾਂ ਦਾ ਜਿਹੜਾ ਜ਼ਿਕਰ ਕੀਤਾ ਹੈ। ਜਦੋਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਆਪ ਸਮੂਹ ਸੰਗਤ ਜਦੋਂ ਵੀ ਗੁਰੂ ਚਰਨਾਂ ਦੇ ਵਿੱਚ ਆਉਂਦੇ ਹੋ ਤਾਂ ਸਾਡਾ ਤੁਹਾਡਾ ਸਭ ਦਾ ਗੁਰੂ ਦਰਬਾਰ ਦੇ ਵਿੱਚ ਆਉਣ ਦਾ, ਸਾਹਿਬਾਂ ਦੀ ਗੋਦ ਵਿੱਚ ਬੈਠਣ ਦਾ, ਅਰਦਾਸ ਹੱਥ ਜੋੜ ਕੇ ਕਰਨੀ ਅਤੇ ਫਿਰ ਚੌਂਕੜਾ ਮਾਰ ਕੇ ਸੰਗਤ ਵਿੱਚ ਬੈਠਣਾ, ਸਾਡਾ ਸਾਰਿਆਂ ਦਾ ਹੀ ਲਗਭਗ ਜਿਹੜਾ ਨਾ ਇਹ ਢੰਗ ਇੱਕੋ ਜਿਹਾ ਹੈ। ਪਰ ਜਦੋਂ ਅਸੀਂ ਸਾਧ ਸੰਗਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ ਦੇ ਬਚਨਾਂ ਅਨੁਸਾਰ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਨਾ, ਉਸ ਅਰਦਾਸ ਵਿੱਚ ਜਿਹੜੀ ਜਾਚਨਾ ਕੀਤੀ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਹੈ, ਉਹ ਬੇਨਤੀ ਸਾਡੀ ਸਾਰਿਆਂ ਦੀ ਜਿਹੜੀ ਇੱਕ ਸਮਾਨ ਨਹੀਂ ਹੁੰਦੀ। ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮੇਰੀ ਭਾਵਨਾ ਕੁਝ ਹੋਰ ਹੋ ਸਕਦੀ ਹੈ। ਆਪ ਸਮੂਹ ਪ੍ਰੇਮੀ ਜਨ ਜਦੋਂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਅਰਦਾਸ ਕਰਦੇ ਹੋ, ਮਨ ਹੀ ਮਨ ਜੋ ਗੁਰੂ ਚਰਨਾਂ 'ਚ ਬੇਨਤੀ ਕੀਤੀ ਗਈ ਉਹ ਹਰ ਇੱਕ ਦੀ ਮੰਗ ਜਿਹੜੀ ਹੈ ਅਲੱਗ ਅਲੱਗ ਹੈ ਔਰ ਇਹ ਗੁਰੂ ਦੇ ਦਰ 'ਤੇ ਰਹਿਮਤ ਵਰਤਦੀ ਹੈ ਕਿ ਜੈਸੀ ਜੈਸੀ ਭਾਵਨਾ ਲੈ ਕੇ ਕੋਈ ਸੇਵਕ ਗੁਰੂ ਚਰਨਾਂ ਦੇ ਵਿੱਚ ਆਉਂਦਾ, ਗੁਰੂ ਦੇ ਦਰੋਂ ਘਰੋਂ ਉਹਦੀ ਭਾਵਨਾ ਦੇ ਅਨੁਸਾਰ ਉੱਦਾਂ ਦੀ ਹੀ ਦਾਤ ਉਹਦੀ ਝੋਲੀ ਦੇ ਵਿੱਚ ਪੈਂਦੀ ਹੈ। ਬਾਣੀ ਦੇ ਪਵਿੱਤਰ ਬਚਨ ਨੇ ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈ ਹੈ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈ ਹੈ। ਜੈਸੀ ਭਾਵਨਾ ਲੈ ਕੇ ਅਸੀਂ ਗੁਰੂ ਚਰਨਾਂ ਦੇ ਵਿੱਚ ਆਉਂਦੇ ਹਾਂ, ਸਾਡੀ ਭਾਵਨਾ ਦੇ ਅਨੁਸਾਰ ਸਤਿਗੁਰੂ ਰਹਿਮਤ ਕਰਕੇ ਸਾਡੀ ਝੋਲੀ ਦੇ ਵਿੱਚ ਉਹ ਦਾਤ ਪਾਉਂਦੇ ਨੇ। ਇਹ ਬੇਨਤੀ ਆਰੰਭ ਵਿੱਚ ਇਸ ਕਰਕੇ ਕਿਉਂਕਿ ਆਰੰਭਕ ਬੋਲ ਨੇ ਕਿ ਮੰਗੋ ਦਾਨ ਠਾਕੁਰ ਨਾਮ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਾਚਕ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਇੱਕ ਅਰਦਾਸ ਕੀਤੀ ਕਿ ਹੇ ਮੇਰੇ ਠਾਕੁਰ, ਹੇ ਮੇਰੇ ਮਾਲਕ, ਮੈਂ ਆਪ ਜੀ ਦੇ ਚਰਨਾਂ 'ਚ ਜਾਚਕ ਬਣ ਕੇ ਮੰਗਦਾ ਹਾਂ, ਤੁਸੀਂ ਕਿਰਪਾ ਕਰੋ ਅਤੇ ਮੈਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰੋ। ਜਿੱਥੋਂ ਤੱਕ ਸਾਧ ਸੰਗਤ ਮਾਲਕ ਦੇ ਚਰਨਾਂ 'ਚ ਅਰਦਾਸ ਕਰਕੇ ਮੰਗਣ ਦਾ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਸਾਡੀ ਜੋ ਵੀ ਮੰਗ ਹੈ, ਚਾਹੇ ਉਹ ਮੰਗ ਦੁਨਿਆਵੀ ਹੈ, ਚਾਹੇ ਉਹ ਮੰਗ ਜਿਹੜੀ ਹੈ ਸਾਡੇ ਅਧਿਆਤਮਿਕ ਜੀਵਨ ਨਾਲ ਸੰਬੰਧਿਤ ਹੈ, ਅਸੀਂ ਆਪਣੇ ਦਿਲ ਦੀ ਭਾਵਨਾ ਜਿਹੜੀ ਹੈ ਉਹ ਆਪਣੇ ਇਸ਼ਟ ਦੇ ਅੱਗੇ ਜਿਹੜੀ ਉਹ ਪ੍ਰਗਟ ਕਰਨੀ ਹੈ। ਸਾਨੂੰ ਸਤਿਗੁਰੂ ਜੀ ਦਾ ਇਹੀ ਉਪਦੇਸ਼ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੋ ਵੀ ਸਾਡੇ ਦਿਲ ਦੀ ਭਾਵਨਾ ਹੈ, ਸਾਡੇ ਅੰਦਰ ਦੀ ਜਿਹੜੀ ਹੈ ਬੇਬਲਤਾ ਹੈ, ਉਹਨੂੰ ਅਸੀਂ ਆਪਣੇ ਗੁਰੂ ਦੇ ਅੱਗੇ ਬਿਆਨ ਕਰਨਾ ਹੈ। ਹੁਣ ਜਦੋਂ ਅਸੀਂ ਗੁਰੂ ਦੇ ਅੱਗੇ ਆਪਣੀ ਅਰਜ਼ ਕਰਦੇ ਹਾਂ, ਸਾਡੀ ਅਰਜ਼ ਵਿੱਚ ਸਤ ਸੰਗਤ ਬਹੁਤ ਸਾਰੇ ਜਿਹੜੀਆਂ ਦੁਨਿਆਵੀ ਸਾਡੀਆਂ ਲੋੜਾਂ ਨੇ ਉਹਨਾਂ ਲੋੜਾਂ ਨੂੰ ਮੁੱਖ ਰੱਖ ਕੇ ਅਸੀਂ ਹਜ਼ੂਰ ਦਾ ਪੱਲਾ ਫੜਦੇ ਹਾਂ, ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੱਬੀ ਬਾਣੀ ਦੇ ਅਨੁਸਾਰ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਸਭ ਤੋਂ ਉੱਤਮ ਜਿਹੜੀ ਅਤੇ ਸ੍ਰੇਸ਼ਟ ਮੰਗ ਬਾਣੀ ਨੇ ਪ੍ਰਵਾਨ ਕੀਤੀ ਉਹ ਪਰਮੇਸ਼ਰ ਦੀ ਸਿਵ ਸਲਾਹ, ਪਰਮੇਸ਼ਰ ਦੇ ਦਰੋਂ ਘਰੋਂ ਉਹਦੀ ਨਾਮ ਦੀ ਜਾਚਨਾ ਕਰਨੀ। ਪਰ ਇਹਦੇ ਤੋਂ ਪਹਿਲਾਂ ਕਿ ਗੁਰੂ ਦੇ ਅੱਗੇ ਆਪਣੇ ਇਸ਼ਟ ਦੇ ਅੱਗੇ ਜਿਹੜੀਆਂ ਅਸੀਂ ਦੁਨਿਆਵੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਅਤੇ ਜੋ ਲੋੜਾਂ ਅਸੀਂ ਗੁਰੂ ਦੇ ਅੱਗੇ ਪ੍ਰਗਟ ਕਰਦੇ ਹਾਂ ਕਿ ਉਹ ਮੰਗੀਆਂ ਜਾ ਸਕਦੀਆਂ ਨੇ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਰਾਗ ਕਾਨੜਾ ਦੇ ਅੰਦਰ ਇੱਕ ਵਚਨ ਉਚਾਰਨ ਕਰ ਸਾਡਾ ਮਾਰਗ ਦਰਸ਼ਨ ਕੀਤਾ ਕਿ ਅਸੀਂ ਆਪਣੀਆਂ ਦੁਨਿਆਵੀ ਮੰਗਾਂ ਵੀ ਜਿਹੜੀਆਂ ਨੇ ਉਹ ਆਪਣੇ ਇਸ਼ਟ ਦੇ ਅੱਗੇ ਹੀ ਜਿਹੜੀਆਂ ਝੋਲੀ ਅੱਡ ਕੇ ਮੰਗਣੀਆਂ ਨੇ, ਕਿਉਂਕਿ ਬਾਣੀ ਅਨੁਸਾਰ ਅਸੀਂ ਮੰਗਣਾ ਕੇਵਲ ਇੱਕ ਅਕਾਲ ਪੁਰਖ ਦੇ ਕੋਲੋਂ ਹੈ, ਉਸ ਅਕਾਲ ਪੁਰਖ ਦੇ ਸਰਗਣ ਸਰੂਪ ਸਤਿਗੁਰੂ ਜੀ ਦੇ ਕੋਲੋਂ ਹੈ, ਕਿਸੇ ਮਨੁੱਖ ਦੇ ਕੋਲੋਂ ਜਿਹੜਾ ਹੈ ਨਾ ਅਸੀਂ ਝਾਕ ਜਿਹੜੀ ਉਹ ਨਹੀਂ ਰੱਖਣੀ। ਆਪ ਪੜ੍ਹਦੇ ਸੁਣਦੇ ਹੋ ਕਿ ਮਾਂ ਨੂੰ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ ਬਹੁ ਨ ਤਿਸ਼ਨਾ ਲਾਗੇ ਆਏ, ਮਾਰੈ ਰਾਖੈ ਇੱਕੋ ਆਪ ਮਾਨੁਖ ਕਹਿ ਕਿਛ ਨਾਹੀਂ ਆਦ। ਕਿਸੇ ਬੰਦੇ ਦੇ ਹੱਥ ਵਸ ਕੁਝ ਨਹੀਂ ਹੈ, ਜੋ ਦੇਣਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਨੇ ਦੇਣਾ ਹੈ। ਔਰ ਹਜ਼ੂਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ, ਕਹਿੰਦੇ ਜਦੋਂ ਸੇਵਕ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਆਪਣੇ ਇਸ਼ਟ ਦੇ ਅੱਗੇ ਝੋਲੀ ਅੱਡਦਾ ਹੈ ਨਾ, ਯਕੀਨ ਜਾਣੋ ਇਸ਼ਟ ਦੇ ਦਰੋਂ ਘਰੋਂ ਸਾਰੀਆਂ ਰਹਿਮਤਾਂ ਸੇਵਕ ਦੀ ਝੋਲੀ ਵਿੱਚ ਪੈਂਦੀਆਂ ਨੇ। ਕੀ ਕੁਝ ਮੰਗਿਆ ਜਾ ਸਕਦਾ ਸਤਿਗੁਰੂ ਜੀ ਨੇ ਬਾਣੀ ਰੂਪ ਵਿੱਚ ਉਹ ਮੰਗ ਵੀ ਜਿਹੜੀ ਹੈ ਉਹ ਸਾਡੇ ਸਾਹਮਣੇ ਰੱਖ ਦਿੱਤੀ ਵੀ ਇਹ ਕੁਝ ਵੀ ਮੰਗਿਆ ਜਾ ਸਕਦਾ। ਬਚਨ ਆਪ ਜੀ ਦੇ ਧਿਆਨ ਵਿੱਚ, ਜਨ ਕੋ ਪ੍ਰਭ ਸੰਗੇ ਅਸੁਨੇਹ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ। ਹੇ ਮੇਰੇ ਸੱਜਣ ਹਰੀ ਪਰਮਾਤਮਾ, ਦਾਸ ਦਾ ਤੇਰੇ ਨਾਲ ਅੱਤ ਦਾ ਸੁਨੇਹ ਹੈ ਅਤੇ ਮੇਰਾ ਅਕੀਦਾ ਮੇਰਾ ਵਿਸ਼ਵਾਸ ਇਹ ਹੈ ਵੀ ਤੇਰੇ ਘਰ ਵਿੱਚ ਸਭ ਕੁਝ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਪਵਿੱਤਰ ਵਾਕ ਸਾਡੇ ਤੁਹਾਡੇ ਸਾਰਿਆਂ ਦੀ ਰਸਨਾ 'ਤੇ ਚੜ੍ਹੇ ਹੋਏ ਬੋਲ ਨੇ ਕਿ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਹਜ਼ੂਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦਾਨ ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ। ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ, ਕਹਿੰਦੇ ਜੇ ਸਾਨੂੰ ਕਦੀ ਇਹ ਮਹਿਸੂਸ ਹੋਵੇ ਨਾ ਵੀ ਮੈਨੂੰ ਇੱਜ਼ਤ ਦੀ ਲੋੜ ਹੈ, ਤੇ ਇਸ ਦਰ ਤੋਂ ਅਸੀਂ ਇੱਜ਼ਤ ਵੀ ਮੰਗ ਸਕਦੇ ਹਾਂ ਵੀ ਦਾਤਾ ਇੱਜ਼ਤ ਦੀ ਦਾਤ ਮੇਰੀ ਝੋਲੀ ਪਾ। ਕਾਮ ਕ੍ਰੋਧ ਲੋਹ ਮੋਹੰਕਾਰ ਦੇ ਟਾਕਰੇ ਤੇ ਰੂਹਾਨੀ ਤਾਕਤ ਸਾਨੂੰ ਚਾਹੀਦੀ ਹੈ, ਉਹ ਵੀ ਇਹਦੇ ਦਰ ਤੋਂ ਮੰਗਣੀ ਹੈ। ਆਪਣੀਆਂ ਪਰਿਵਾਰਕ ਲੋੜਾਂ ਨੂੰ ਮੁੱਖ ਰੱਖ ਕੇ ਜੇ ਅਸੀਂ ਧਨ ਦੌਲਤ ਵੀ ਮੰਗਣੀ ਹੈ ਤੇ ਇਸ ਦਰ ਤੋਂ ਮੰਗਣੀ ਹੈ। ਔਲਾਦ ਦੀ ਚਾਹਨਾ ਹੈ ਤੇ ਉਹ ਵੀ ਅਸੀਂ ਆਪਣੇ ਇਸ਼ਟ ਦੇ ਅੱਗੇ ਝੋਲੀ ਅੱਡਣੀ ਹੈ। ਇੱਥੋਂ ਤੱਕ ਕਿ ਜੇ ਪੰਜ ਭੂਤਕ ਸਰੀਰ ਨੂੰ ਜਦੋਂ ਪਦਾਰਥਾਂ ਦੇ ਭੋਗ ਭੋਗਦਿਆਂ ਕੋਈ ਰੋਗ ਆ ਚੰਬੜਦਾ ਨਾ, ਤੇ ਰੋਗ ਦੀ ਨਿਵਿਰਤੀ ਵਾਸਤੇ ਵੀ ਅਸੀਂ ਅਰਦਾਸ ਇੱਥੇ ਕਰਨੀ ਹੈ। ਇਹ ਹਜ਼ੂਰ ਨੇ ਬਾਣੀ ਦੇ ਅੰਦਰ ਅਰਦਾਸ ਕਰਕੇ ਉਸ ਅਕਾਲ ਪੁਰਖ ਦੇ ਅੱਗੋਂ ਮੰਗਿਆ ਹੈ ਕਿ ਮਾਨ ਮੰਗੋ, ਤਾਨ ਮੰਗੋ, ਧਨ ਲਕਮੀ ਸੁੱਤ ਦੇ। ਫਿਰ ਇਹਦੇ ਤੋਂ ਇਲਾਵਾ ਮੁਕਤ, ਜੁਗਤ, ਭੁਗਤ, ਪੂਰਨ, ਪਰਮਾਨੰਦ, ਪਰਮ ਨਿਧਾਨ, ਭੈ ਭਾਏ, ਭਗਤ ਨਿਹਾਲ, ਨਾਨਕ ਸਦਾ ਸਦਾ ਕੁਰਬਾਨ। ਜੀਵਨ ਜਾਚ ਵੀ ਉਹਦੇ ਕੋਲੋਂ ਮੰਗਣੀ ਹੈ। ਵਿਕਾਰਾਂ ਤੋਂ ਮੁਕਤੀ ਕਿੱਦਾਂ ਹੋਵੇ, ਇਹ ਵੀ ਉਹਦੇ ਅੱਗੇ ਬੇਨਤੀ ਕਰਨੀ ਹੈ। ਤੇ ਜੇ ਸਾਡੇ ਰਿਜ਼ਕ ਦੀ ਗੱਲ ਹੈ ਤੇ ਰਿਜ਼ਕ ਵੀ ਇਹਦੇ ਕੋਲੋਂ ਹੀ ਅਸੀਂ ਜਿਹੜਾ ਹੈ ਮਾਲਕ ਦੇ ਚਰਨਾਂ ਚੱਕ ਕੇ ਮੰਗਣਾ ਹੈ, ਪਰ ਬਸ਼ਰਤੇ ਕਿ ਸਾਡਾ ਯਕੀਨ, ਸਾਡਾ ਭਰੋਸਾ ਹੋਵੇ। ਬਾਣੀ ਅੰਦਰ ਸਤਸੰਗਤ ਕੁਝ ਇੱਕ ਬਚਨ ਭਗਤ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਵੀ ਅਸੀਂ ਜਦੋਂ ਦਰਸ਼ਨ ਕਰਦੇ ਹਾਂ ਕਿ ਭਗਤ ਸਾਹਿਬਾਨਾਂ ਨੇ ਵੀ ਜਿਹੜੀਆਂ ਨੇ ਉਹ ਦੁਨਿਆਵੀ ਦਾਤਾਂ ਸੰਬੰਧੀ ਉਸ ਮਾਲਕ ਦੇ ਅੱਗੇ ਝੋਲੀ ਅੱਡੀ। ਭਗਤ ਧੰਨਾ ਜੀ ਦਾ ਸ਼ਾਮ ਦੇ ਵਕਤ ਗਾਇਨ ਕੀਤਾ ਜਾਂਦਾ ਉਹ ਪਵਿੱਤਰ ਬਚਨ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀ ਕਾ, ਗਊ ਭੈਂਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਹੁਣ ਭਗਤ ਧੰਨਾ ਜੀ ਦੁਆਰਾ ਉਚਾਰਨ ਕੀਤੇ ਇਸ ਸ਼ਬਦ ਅੰਦਰ ਜਿੰਨੀਆਂ ਮੰਗਾਂ ਮੰਗੀਆਂ ਗਈਆਂ ਉਹ ਦੁਨਿਆਵੀ ਮੰਗਾਂ ਜਿਹੜੀਆਂ ਨੇ ਆਪਣੀ ਜਿਹੜੀਆਂ ਅਕਾਲ ਪੁਰਖ ਦੇ ਝੋਲੀ ਅੱਡ ਕੇ ਆਰਤਾ ਬਣ ਕੇ ਉਹਦਾ ਮੰਗਤਾ ਬਣ ਕੇ ਉਹਦੇ ਚਰਨਾਂ 'ਚ ਬੇਨਤੀ ਕੀਤੀ। ਮੇਰੇ ਕਹਿਣ ਤੋਂ ਭਾਵ ਕਿ ਹਜ਼ੂਰ ਦੀ ਪਾਵਨ ਬਾਣੀ ਵਿੱਚ ਸਾਧ ਸੰਗਤ ਜਿੱਥੋਂ ਤੱਕ ਦੁਨਿਆਵੀ ਮੰਗਾਂ ਦੀ ਗੱਲ ਹੈ, ਅਸੀਂ ਦੁਨਿਆਵੀ ਲੋੜਾਂ ਵੀ ਆਪਣੀਆਂ ਇਸ਼ਟ ਦੇ ਅੱਗੇ ਹੀ ਬੇਨਤੀ ਕਰਕੇ ਮੰਗਦੇ ਹਾਂ। ਪਰ ਸਮੇਂ ਦੇ ਗੇੜ ਨਾਲ ਜੀਵਨ ਦੇ ਪੰਧ ਨੂੰ ਤੈਅ ਕਰਦੇ ਹਾਂ, ਜਿਵੇਂ ਜਿਵੇਂ ਸਾਡੀ ਸਰੀਰਕ ਅਵਸਥਾ ਬਦਲਦੀ ਹੈ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਕੁਝ ਇਸੇ ਤਰ੍ਹਾਂ ਸਾਨੂੰ ਬਾਣੀ ਵਿੱਚੋਂ ਇਹ ਸੋਝੀ ਮਿਲਦੀ ਹੈ ਵੀ ਸਾਡੀਆਂ ਮੰਗਾਂ ਦੇ ਵਿੱਚ ਵੀ ਜਿਹੜੀ ਹੈ ਨਾ ਉਹ ਤਬਦੀਲੀ ਆਉਣੀ ਚਾਹੀਦੀ ਹੈ। ਐਸਾ ਨਾ ਹੋਵੇ ਕਿ ਸਾਰੀ ਸਾਰੀ ਜ਼ਿੰਦਗੀ ਅਸੀਂ ਜਿਹੜੀ ਆ ਦੁਨਿਆਵੀ ਦਾਤਾਂ ਹੀ ਆਪਣੇ ਇਸ਼ਟ ਦੇ ਅੱਗੇ ਮੰਗਦੇ ਰਹਿ ਜਾਈਏ। ਸਰੀਰਕ ਤਲ 'ਤੇ ਜੋ ਚਾਹੀਦਾ ਉਹ ਮੰਗਣਾ ਹੈ, ਪਰ ਉਹਦੇ ਨਾਲ ਨਾਲ ਆਤਮਿਕ ਜੀਵਨ ਸੰਬੰਧੀ, ਆਪਣੇ ਆਤਮਿਕ ਜੀਵਨ ਨੂੰ ਸਫਲਾਉਣ ਵਾਸਤੇ ਜਿਹੜੀ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਮੰਗ ਹੈ ਉਹ ਹੈ ਪਰਮਾਤਮਾ ਦਾ ਨਾਮ। ਇਹ ਵੀ ਉਹਦੇ ਚਰਨਾਂ ਦੇ ਵਿੱਚ ਝੋਲੀ ਅੱਡ ਕੇ ਮੰਗਣੀ ਹੈ, ਕਿਉਂਕਿ ਇਸ ਭਰੋਸੇ ਦੇ ਨਾਲ। ਔਰ ਜਦੋਂ ਅਸੀਂ ਦੁਨਿਆਵੀ ਦਾਤਾਂ ਸੰਬੰਧੀ ਅਰਦਾਸ ਕਰਦੇ ਹਾਂ, ਸਾਡਾ ਸਿਦਕ, ਸਾਡਾ ਭਰੋਸਾ, ਸਾਡਾ ਵਿਸ਼ਵਾਸ ਆਪਣੇ ਗੁਰੂ 'ਤੇ ਵੱਜਦਾ, ਔਰ ਉਹ ਭਰੋਸੇ ਦੇ ਵਿੱਚੋਂ ਫਿਰ ਇਹ ਅਰਦਾਸ ਨਿਕਲਦੀ ਹੈ। ਜਿੱਦਣ ਅਵਸਥਾ ਮਨ ਦੀ ਬਦਲਦੀ ਹੈ ਨਾ, ਤੇ ਹਜ਼ੂਰ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਉਦਣ ਹਜ਼ੂਰ ਇਹ ਵੀ ਵਚਨ ਉਚਾਰਨ ਕਰਦੇ ਨੇ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਅਵਸਥਾ ਹੈ ਮਨ ਦੀ ਜਿਹੜੀ ਬਦਲੀ ਹੋਈ ਵੀ ਜਿੱਦਣ ਦੁਨਿਆਵੀ ਦਾਤਾਂ ਤੋਂ ਉੱਪਰ ਉੱਠ ਕੇ ਜਿਹੜੀਆਂ ਨੇ ਨਾ ਉਸ ਇਸ਼ਟ ਨੂੰ ਹੀ ਮੰਗ ਲਿਆ ਜਾਂਦਾ ਕਿ ਦਾਤਾ ਜੇ ਤੁਸੀਂ ਰਹਿਮਤ ਕਰਦੇ ਹੋ ਤਾਂ ਮੇਰੀਆਂ ਤਮਾਮ ਮੰਗਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਅਤੇ ਉਹ ਮੰਗਾਂ ਖਤਮ ਕਦੋਂ ਹੁੰਦੀਆਂ ਨੇ, ਮੰਗਣ ਵਾਲੀ ਬਿਰਤੀ ਕਦੋਂ ਮੁੱਕਦੀ ਹੈ, ਜਿੱਦਣ ਸੱਚੇ ਨਾਮ ਦੀ ਬਖਸ਼ਿਸ਼ ਝੋਲੀ ਵਿੱਚ ਪੈਂਦੀ ਹੈ। ਹਜ਼ੂਰ ਦੇ ਬਚਨ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਉਦਣ ਤਮਾਮ ਭੁੱਖਾਂ ਜਿਹੜੀਆਂ ਨੇ ਅੰਦਰੋਂ ਖਤਮ ਹੋ ਜਾਂਦੀਆਂ ਨੇ। ਸਾਡੇ ਕੋਲ ਬਾਣੀ ਦੀ ਲੋਹ ਵਿੱਚ ਸਤ ਸੰਗਤ, ਸਾਡਾ ਇਤਿਹਾਸ, ਜਿੱਥੋਂ ਸਾਨੂੰ ਇਹ ਸੇਧ ਮਿਲਦੀ ਹੈ ਵੀ ਸਮੇਂ ਸਮੇਂ ਗੁਰੂ ਕੇ ਸਿੱਖਾਂ ਨੇ ਝੋਲੀ ਅੱਡ ਕੇ ਸਾਹਿਬ ਦੇ ਚਰਨਾਂ ਦੇ ਵਿੱਚੋਂ ਦੁਨਿਆਵੀ ਮੰਗਾਂ ਵੀ ਮੰਗੀਆਂ, ਗੁਰੂ ਨੇ ਰਹਿਮਤ ਕੀਤੀ, ਦੁਨਿਆਵੀ ਦਾਤਾਂ ਵੀ ਝੋਲੀ ਦੇ ਵਿੱਚ ਪਾਈਆਂ, ਪਰ ਜਿਨ੍ਹਾਂ ਦੀ ਭਾਵਨਾ ਸੀ ਦਾਤਾ ਆਤਮਿਕ ਜੀਵਨ ਨੂੰ ਸਫਲਾਉਣ ਵਾਸਤੇ ਨਾਮ ਦੀ ਦਾਤ ਦੀ ਬਖਸ਼ਿਸ਼ ਕਰੋ, ਸਤਿਗੁਰੂ ਜੀ ਨੇ ਰਹਿਮਤ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਦੀ ਬਖਸ਼ਿਸ਼ ਵੀ ਪਾਈ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਉਹਨਾਂ ਦੇ ਜੀਵਨ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਦੁਰਗੋ ਨਾਮੀ ਪੰਡਿਤ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਉਹਨਾਂ ਦੇ ਚਰਨ ਪਰਸਦਾ, ਸਾਹਿਬ ਜੀ ਦੇ ਹਜ਼ੂਰ ਸੇਵਾ ਕਰਦਾ, ਕੀਤੀ ਹੋਈ ਸੇਵਕ ਦੀ ਸੇਵਾ ਮੇਰੇ ਸਤਿਗੁਰੂ ਜੀ ਨੂੰ ਭਾਈ ਅਤੇ ਰਹਿਮਨ ਦੇ ਘਰ ਵਿੱਚ ਆ ਕੇ ਤਰੁੱਟ ਕੇ ਇੱਕ ਦਿਨ ਬਚਨ ਕੀਤਾ ਸੀ ਕਿ ਦੁਰਗੋ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹਾਂ ਅਤੇ ਜੋ ਤੇਰੇ ਚਿੱਤ ਵਿੱਚ ਇਹਨਾਂ ਤੋਂ ਅੱਜ ਮੰਗ ਸਕਦਾ। ਇਤਿਹਾਸ ਕਹਿੰਦਾ ਦੁਰਗੋ ਨੇ ਹੱਥ ਜੋੜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਸੀ ਕਿ ਹੇ ਸਤਿਗੁਰੂ, ਮੈਂ ਮੰਗਣ ਵਾਸਤੇ ਵੀ ਦੁਚਿੱਤੀ ਦੇ ਵਿੱਚ ਹਾਂ, ਦੁਬਧਾ ਦੇ ਵਿੱਚ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਦੁਰਗੋ ਮੰਗਣ ਦੇ ਵਿੱਚ ਦੁਚਿੱਤੀ, ਦੁਬਧਾ ਕਾਹਦੀ। ਸਾਹਿਬ ਜੀ, ਇੱਕ ਪਾਸੇ ਘਰ ਦੇ ਵਿੱਚ ਗਰੀਬੀ ਹੈ ਅਤੇ ਜਦੋਂ ਮੈਂ ਆਪਣੇ ਘਰ ਦੇ ਹਾਲਾਤਾਂ ਨੂੰ ਦੇਖਦਾ ਅਤੇ ਮੇਰੇ ਅੰਦਰ ਚਿੱਤ ਵਿੱਚ ਇਹ ਖਿਆਲ ਆਉਂਦਾ ਕਿ ਦੁਰਗੋ ਮਨਾ, ਸਤਿਗੁਰੂ ਜੀ ਦੀ ਤਰੁੱਠੇ ਨੇ ਅਤੇ ਤੂੰ ਘਰ ਦੀ ਗਰੀਬੀ ਕੱਟੀ ਜਾਏ, ਇਹ ਦੁਨਿਆਵੀ ਧਨ ਦੀ ਦਾਤ ਗੁਰੂ ਦੇ ਕੋਲੋਂ ਮੰਗ। ਪਰ ਦੂਜਾ ਖਿਆਲ ਮਨ ਵਿੱਚੋਂ ਇਹ ਵੀ ਆਉਂਦਾ ਵੀ ਇਹ ਦੁਨਿਆਵੀ ਦਾਤਾਂ ਤਾਂ ਸਿਰਫ ਸਰੀਰ ਤੱਕ, ਇਹ ਸੰਸਾਰ ਤੱਕ ਨੇ, ਲੋਕ ਤੋਂ ਅੱਗੇ ਪਰਲੋਕ ਤੱਕ ਇਹਨਾਂ ਦਾਤਾਂ ਦੇ ਨਾਲ ਨਹੀਂ ਨਿਭਣਾ, ਉੱਥੇ ਤਾਂ ਨਾਮ ਨੇ ਸਹਾਈ ਹੋਣਾ। ਅਤੇ ਜੇ ਨਾਮ ਨਾ ਗੁਰੂ ਕੋਲੋਂ ਮੰਗਿਆ ਤਾਂ ਜੀਵਨ ਅਕਾਰਥਾ ਚੱਲਿਆ ਜਾਏਗਾ। ਹੁਣ ਦੁਚਿੱਤੀ ਇਹ ਹੈ ਮੇਰੇ ਸਤਿਗੁਰੂ, ਮੈਂ ਮੰਗਾਂ ਅਤੇ ਕੀ ਮੰਗਾਂ, ਮੈਂ ਦੁਨਿਆਵੀ ਧਨ ਮੰਗਾਂ ਕਿ ਨਾਮ ਰੂਪੀ ਧਨ ਮੰਗਾਂ। ਇਤਿਹਾਸ ਦੇ ਪੱਤਰਿਆਂ 'ਤੇ ਲਿਖੇ ਹੋਏ ਬੋਲ ਨੇ, ਕਹਿੰਦੇ ਦੁਰਗੋ ਪੰਡਿਤ ਦਾ ਇਹ ਕਹਿਣਾ, ਜੇ ਨਾਮ ਦੇ ਧਨ ਦੇ ਨਾ ਜਨ ਕੋ, ਧਨ ਵਹੀਨ ਜਨ ਜਗ ਨਾ ਸੁਹਾਏ। ਜੇ ਧਨ ਦੇ ਨਾਮ ਦੇ ਨਾ ਜਨ ਕੋ, ਨਾਮ ਬਿਨਾ ਜਨ ਜੰਪੁਰ ਜਾਏ। ਮੇਰੇ ਸਤਿਗੁਰੂ, ਮੇਰੀ ਬੇਨਤੀ ਇਹ ਹੈ ਵੀ ਦੁਨਿਆਵੀ ਧਨ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ ਅਤੇ ਨਾਮ ਰੂਪੀ ਧਨ ਤੋਂ ਬਿਨਾਂ ਵੀ ਜਿਹੜਾ ਹੈ ਉਹ ਜੀਵਨ ਸਫਲਾ ਨਹੀਂ ਹੈ। ਹੁਣ ਉਹਨੇ ਬੇਨਤੀ ਅੱਗੇ ਜਿਹੜੀ ਕੀਤੀ ਹੈ ਵੀ ਤੁਮ ਪੈ ਕਹੀ ਨਹੀਂ ਬਨ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ, ਗੁਰੂ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੰਥ ਚਲਾਏ। ਇਤਿਹਾਸ ਕਹਿੰਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜਿਵੇਂ ਤੁਹਾਨੂੰ ਪਾਉਂਦਾ ਤੁਸੀਂ ਕਿਰਪਾ ਕਰਕੇ ਉਸੇ ਤਰ੍ਹਾਂ ਬਖਸ਼ਿਸ਼ ਕਰ ਦਿਓ। ਅਤੇ ਜਦੋਂ ਆਪਣਾ ਆਪ ਸਮਰਪਿਤ ਕਰ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਦੁਨਿਆਵੀ ਧਨ ਦੀ ਦਾਤ ਦੇ ਨਾਲ ਵੀ ਨਿਵਾਜ ਦਿੱਤਾ ਅਤੇ ਨਾਮ ਰੂਪੀ ਧਨ ਵੀ ਜਿਹੜਾ ਸੀ ਜੀਵਨ ਵਿੱਚ ਬਖਸ਼ਿਸ਼ ਕਰਕੇ ਦੁਰਗੋ ਨੂੰ ਸਦਾ ਵਾਸਤੇ ਇਤਿਹਾਸ ਦੇ ਪੱਤਰਿਆਂ 'ਤੇ ਅਮਰ ਕਰ ਦਿੱਤਾ। ਮੈਂ ਇਹ ਬੇਨਤੀ ਕਰ ਰਿਹਾ ਕਿ ਰੱਬੀ ਬਾਣੀ ਵਿੱਚ ਜਦੋਂ ਵੀ ਅਰਦਾਸ ਰੂਪ ਵਿੱਚ ਕੁਝ ਮੰਗਿਆ ਸਤਿਗੁਰੂ ਜੀ ਦੇ, ਉਸ ਇਸ਼ਟ ਦੇ ਅੱਗੇ ਬੇਨਤੀ ਕਰਕੇ, ਅਤੇ ਬਹੁਤ ਸਾਰੇ ਸ਼ਬਦ ਨੇ ਜਿਹਦੇ ਵਿੱਚ ਸਾਡੀਆਂ ਦੁਨਿਆਵੀ ਲੋੜਾਂ ਦਾ ਜ਼ਿਕਰ ਕੀਤਾ ਹੈ, ਪਰ ਕਿਤੇ ਕਿਤੇ ਹਜ਼ੂਰ ਨੇ ਦੁਨਿਆਵੀ ਲੋੜਾਂ ਨੂੰ ਜਿਹੜਾ ਹੈ ਉਹ ਪਿੱਛੇ ਰੱਖ ਕੇ ਆਤਮਿਕ ਜੀਵਨ ਨੂੰ ਸਫਲਾਉਣ ਵਾਸਤੇ ਵੀ ਮੰਗਿਆ। ਅਸਲ ਵਿੱਚ ਇਹ ਮਨ ਦੀ ਅਵਸਥਾ ਹੈ, ਜਦੋਂ ਅਸੀਂ ਪਹਿਲੀ ਸਟੇਜ 'ਤੇ ਹੁੰਦੇ ਹਾਂ ਅਤੇ ਸਾਡਾ ਹਾਲੇ ਸਿੱਧਕ ਭਰੋਸਾ ਉੱਡਾ ਪਰਪੱਕ ਨਹੀਂ, ਅਤੇ ਜਿੱਦਣ ਉਮਰ ਦੇ ਲਿਹਾਜ਼ ਨਾਲ ਸਾਡੀ ਮਨ ਦੀ ਅਵਸਥਾ ਵੀ ਜਿਵੇਂ ਜਿਵੇਂ ਬਦਲਦੀ ਹੈ, ਅਤੇ ਜਿਨ੍ਹਾਂ ਦੀ ਮਨ ਦੀ ਅਵਸਥਾ ਹੋਰ ਬਦਲਦੀ ਹੈ, ਬਦਲਦਿਆਂ ਬਦਲਦਿਆਂ ਇੱਥੋਂ ਤੱਕ ਚਲੀ ਜਾਂਦੀ ਹੈ, ਉਹਨਾਂ ਦੇ ਅੰਦਰੋਂ ਇਹ ਅਰਦਾਸ ਉੱਠਦੀ ਹੈ ਕਿ ਦਾਤਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਕੇਵਲ ਨਾਮ ਚਾਹੀਦਾ। ਉਸ ਅਵਸਥਾ ਵਿੱਚ ਅੱਜ ਹਜ਼ੂਰ ਨੇ ਬਚਨ ਕੀਤੇ, ਮੰਗੋ ਦਾਨ ਠਾਕੁਰ ਨਾਮ, ਮੈਂ ਆਪਣੇ ਮਾਲਕ ਦੇ ਕੋਲੋਂ ਕੇਵਲ ਨਾਮ ਮੰਗਦਾ ਅਤੇ ਨਾਮ ਦਾ ਦਾਨ ਮੰਗਦਾ, ਦਾਨ ਬਖਸ਼ਿਸ਼ ਦੇ ਰੂਪ ਵਿੱਚ ਮੇਰੀ ਝੋਲੀ ਪਾ ਦਿਓ। ਦਾਨ ਸਾਧ ਸੰਗਤ ਮੰਗਤੇ ਦੀ ਝੋਲੀ ਦੇ ਵਿੱਚ ਪਾਇਆ ਜਾਂਦਾ। ਭਾਵ ਇਹ ਹੈ ਕਿ ਜਦੋਂ ਅਸੀਂ ਗੁਰੂ ਕੋਲੋਂ ਮੰਗੀਏ ਨਾ, ਆਪਣੇ ਇਸ਼ਟ ਦੇ ਅੱਗੇ ਝੋਲੀ ਅੱਡੀਏ, ਅਤੇ ਅਸੀਂ ਇੰਨੇ ਕੁ ਨਿਮਾਣੇ ਅਤੇ ਨਿਤਾਣੇ ਹੋ ਕੇ ਮੰਗਣਾ, ਇਸ ਭਾਵਨਾ ਦੇ ਨਾਲ ਕਿ ਜਗਤ ਭਿਖਾਰੀ ਫਿਰਦ ਹੈ, ਸਭ ਕੋ ਦਾਤਾ ਰਾਮ। ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਦਰ ਦੇ ਮੰਗਤੇ ਹਾਂ, ਅਤੇ ਤੁਸੀਂ ਕਿਰਪਾ ਕਰੋ ਸਾਡੀ ਝੋਲੀ 'ਚ ਨਾਮ ਦੀ ਦਾਤ ਪਾ ਦਿਓ। ਸਤਸੰਗਤ, ਬਾਣੀ ਦੇ ਇਹਨਾਂ ਬਚਨਾਂ ਤੋਂ ਹੀ ਸੇਧ ਲੈ ਸਾਡੇ ਪੁਰਖਿਆਂ ਨੇ ਜਿਹੜੀ ਅਰਦਾਸ ਦੀ ਸ਼ਬਦਾਵਲੀ ਤਿਆਰ ਕੀਤੀ, ਅਤੇ ਅਰਦਾਸ ਦੀ ਸ਼ਬਦਾਵਲੀ ਦੇ ਵਿੱਚ ਜਦੋਂ ਅਸੀਂ ਦਾਨ ਮੰਗਦੇ ਹਾਂ ਨਾ ਗੁਰੂ ਅੱਗੇ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਫਿਰ ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਦਾਨਾ ਸਿਰਦਾਨ ਜਿਹੜਾ ਹੈ ਨਾ ਉਹਨੂੰ ਫਿਰ ਅਸੀਂ ਨਾਮ ਦਾਨ ਸਾਡੇ ਪੁਰਖਿਆਂ ਨੇ ਲਿਖਿਆ। ਦਰਅਸਲ ਉਹ ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਤੋਂ ਸੇਧ ਲੈ ਕੇ ਅਤੇ ਇਹ ਬਚਨ ਸਾਡੇ ਵਾਸਤੇ ਸੁਨੇਹਾ ਨੇ ਕਿ ਅਸੀਂ ਦੁਨਿਆਵੀ ਦਾਤਾਂ ਤੱਕ ਸੀਮਤ ਨਹੀਂ ਰਹਿਣਾ, ਰੂਹਾਨੀਅਤ ਦੇ ਨਾਲ ਸੰਬੰਧਿਤ, ਆਤਮਿਕ ਜੀਵਨ ਦੇ ਨਾਲ ਸੰਬੰਧਿਤ, ਅਸੀਂ ਆਪਣੇ ਆਤਮਿਕ ਜੀਵਨ ਨੂੰ ਸਫਲਾਉਣ ਵਾਸਤੇ ਮਾਲਕ ਦੇ ਚਰਨਾਂ 'ਚ ਨਾਮ ਦੀ ਜਾਚਨਾ ਵੀ ਕਰਨੀ ਹੈ।
ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ।
ਹਜ਼ੂਰ ਨੇ ਬਚਨ ਕੀਤੇ ਕਿ ਹੇ ਮੇਰੇ ਮਾਲਕ, ਅਵਰ ਕਛੂ ਮੇਰੇ ਸੰਗ ਨਾ ਚਾਲੈ। ਹੋਰ ਜੋ ਕੁਝ ਵੀ ਹੈ ਨਾ, ਜਿੱਦਣ ਮੈਂ ਲੋਕ ਛੱਡ ਪਰਲੋਕ ਅਮਨ ਕਰਨਾ, ਮੇਰੇ ਸਰੀਰ ਦੇ ਨਾਲ ਨਹੀਂ ਜਾਣਾ, ਸਰੀਰ ਤੱਕ ਸੀਮਤ ਰਹਿ ਜਾਣਾ, ਮੇਰੀ ਜਿੰਦ ਦੇ ਨਾਲ ਨਹੀਂ ਜਾਣਾ। ਅਵਰ ਕਛੂ ਮੇਰੇ ਸੰਗ ਨਾ ਚੱਲੈ। ਹੁਣ ਇਹ ਜਿਹੜਾ ਸ਼ਬਦ ਹੈ ਨਾ ਮੇਰਾ, ਸਤਸੰਗਤ, ਇਹ ਮੇਰਾ ਸ਼ਬਦ ਸਰੀਰ ਨਾਲ ਸੰਬੰਧਿਤ ਨਹੀਂ, ਕਿਉਂਕਿ ਸਰੀਰ ਤਾਂ ਇੱਥੇ ਰਹਿ ਜਾਣਾ। ਹਜ਼ੂਰ ਕਹਿੰਦੇ ਮੇਰਾ ਸੰਗ ਨਾ ਚੱਲੈ, ਕਿਉਂਕਿ ਸਰੀਰ ਇੱਥੇ ਰਹਿ ਜਾਣਾ, ਜਿੰਦ ਦੇ ਨਾਲ ਇਹਦੇ ਵਿੱਚੋਂ ਜਿਹੜਾ ਹੈ ਨਾ ਕੁਛ ਵੀ ਨਹੀਂ ਜਾਣਾ। ਇਹੀ ਕਾਰਨ ਹੈ ਰੱਬੀ ਬਾਣੀ ਦੇ ਵਿੱਚ ਕਬੀਰ ਸਾਹਿਬ ਜਦੋਂ ਇਸ ਪ੍ਰਥਾਏ ਸਾਡਾ ਮਾਰਗ ਦਰਸ਼ਨ ਕਰਦੇ ਨੇ ਅਤੇ ਹਜ਼ੂਰ ਨੇ ਬਚਨ ਕੀਤੇ ਨੇ ਕਿ ਦੇਖੋ ਜਦੋਂ ਦੁਨੀਆਂ 'ਤੇ ਆਉਂਦੇ ਹਾਂ, ਆਉਂਦੇ ਵੀ ਅਸੀਂ ਖਾਲੀ ਹੱਥ ਹੈ ਅਤੇ ਜਦੋਂ ਜਾਂਦੇ ਹਾਂ, ਜਾਂਦੇ ਵੀ ਅਸੀਂ ਖਾਲੀ ਹੱਥ ਹੈ। ਭਾਵੇਂ ਕਿ ਦੁਨੀਆਂ ਦੇ ਇਸ ਤਖ਼ਤੇ ਉੱਤੇ ਬਣੇ ਬਣੇ ਪਦਾਰਥਾਂ ਦੇ ਭੰਡਾਰਾਂ ਦੇ ਮਾਲਕ ਬਣ ਕੇ ਕੋਈ ਰਾਜਾ ਕੋਈ ਰਾਣਾ ਆਪਣੇ ਆਪ ਨੂੰ ਕਹਾਏ, ਪਰ ਹਕੀਕਤ ਇਹ ਹੈ ਵੀ ਜਿੱਦਣ ਦੁਨੀਆਂ ਤੋਂ ਕੋਈ ਵੀ ਸਰੀਰ ਜਾਂਦਾ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਸਰੀਰ ਤੋਂ ਜਾਣ ਵੇਲੇ ਦਾਨਸ਼ਮੰਦਾਂ ਦਾ ਕਤਨ, ਅਤੇ ਸਾਰੇ ਅਸੀਂ ਜਾਣਦੇ ਹਾਂ ਵੀ ਜਦੋਂ ਕਿਸੇ ਵੀ ਸਰੀਰ ਨੂੰ, ਮੁਰਦਾ ਸਰੀਰ ਨੂੰ ਕਫਨ ਪਹਿਨਾਇਆ ਜਾਂਦਾ, ਕਫਨ ਨੂੰ ਜੇਬ ਨਾ ਹੋਣਾ ਵੀ ਇਸ ਗੱਲ ਦਾ ਸੂਚਕ ਹੈ ਵੀ ਕਫਨ ਨੂੰ ਜੇਬ ਨਾ ਹੋਣੀ ਇਸ ਗੱਲ ਦਾ ਸੂਚਕ ਹੈ ਕਿ ਜਾਣ ਵੇਲੇ ਇੱਥੋਂ ਕੁਝ ਵੀ ਜਿਹੜਾ ਹੈ ਉਹ ਨਾਲ ਨਹੀਂ ਜਾਂਦਾ। ਹਜ਼ੂਰ ਕਹਿੰਦੇ ਅਵਰ ਕਛੂ ਮੇਰੇ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ। ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਆਪਣੇ ਦਰੋਂ ਘਰੋਂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰੋ, ਅਤੇ ਤਾਂ ਜੋ ਤੁਹਾਡੀ ਕਿਰਪਾ ਦੇ ਨਾਲ ਮੈਂ ਤੁਹਾਡੀ ਸਿਫਤ ਸਲਾਹ ਕਰ ਸਕਾਂ। ਸਤਸੰਗਤ, ਜਿਹੜਾ ਸਿਫਤ ਸਲਾਹ ਕਰਨ ਦੀ ਗੱਲ ਹੈ ਨਾ, ਸਾਨੂੰ ਗੁਰੂ ਸਾਹਿਬ ਨੇ ਸੁਨੇਹਾ ਜਿਹੜਾ ਬਾਣੀ ਰੂਪ 'ਚ ਦਿੱਤਾ ਵੀ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਬਾਣੀ ਦਾ ਪਾਠ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਪੰਚਮ ਗੁਰਦੇਵ ਦੇ ਪਵਿੱਤਰ ਬਚਨਾਂ ਅਨੁਸਾਰ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਅਤੇ ਪਰਮਾਤਮਾ ਨੂੰ ਸਿਮਰਦੇ ਹਾਂ, ਜਿਹਦੇ ਨਾਲ ਸਾਡੇ ਮਨ ਦੀ ਤਨ ਦੀ ਜਿਹੜੀ ਅਰੋਗਤਾ ਉਹ ਬਰਕਰਾਰ ਰਹਿੰਦੀ ਹੈ। ਦੋ ਤਰ੍ਹਾਂ ਦਾ ਸਿੱਖੀ ਦੇ ਵਿੱਚ ਜਿਹੜਾ ਇਸ਼ਨਾਨ ਹੈ, ਸਰੀਰਕ ਵੀ ਅਤੇ ਆਤਮਿਕ ਵੀ ਹੈ। ਹੁਣ ਜਦੋਂ ਇਹ ਕੁਝ ਉੱਦਮ ਕਰਦੇ ਹਾਂ ਨਾ, ਅਤੇ ਬਾਣੀ ਅੰਦਰ ਐਸੇ ਬਚਨ ਨੇ ਵੀ ਇਹ ਉੱਦਮ ਕਰਦਿਆਂ ਵੀ ਕਿਤੇ ਮਨਾ ਤੇਰੇ ਅੰਦਰ ਸੂਖਮ ਹਉਮੈ ਨਾ ਆ ਜਾਏ ਵੀ ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਸਿਮਰਿਆ, ਮੈਂ ਬਾਣੀ ਪੜ੍ਹੀ ਹੈ। ਨਹੀਂ, ਇਹ ਉਹਦੀ ਕਿਰਪਾ ਹੈ, ਕਿਉਂਕਿ ਉਹਨੇ ਉੱਦਮ ਬਖਸ਼ਿਆ, ਉਹਨੇ ਹੀ ਤੈਨੇ ਸਰੀਰ ਨੂੰ ਤਾਕਤ ਬਖਸ਼ੀ ਅਤੇ ਉਹਨੇ ਹੀ ਤੈਨੂੰ ਸੋਝੀ ਦਿੱਤੀ। ਹਜ਼ੂਰ ਕਹਿੰਦੇ ਉੱਦਮ ਸਖਤ ਸਿਆਣਪ ਤੁਮਰੀ ਦੇ ਤਾਂ ਨਾਮ ਬਖਾਣੀ ਦਾਤਾ। ਜੇ ਤੁਸੀਂ ਉੱਦਮ ਬਖਸ਼ਦੇ ਹੋ, ਤੁਸੀਂ ਸਰੀਰਕ ਬਲ ਬਖਸ਼ਦੇ ਹੋ, ਜੇ ਤੁਸੀਂ ਸੋਝੀ ਦਿੰਦੇ ਹੋ ਤੇ ਤਾਂ ਹੀ ਤੇਰਾ ਨਾਮ ਜਪਿਆ ਜਾ ਸਕਦਾ। ਇਹੀ ਕਾਰਨ ਹੈ ਬਾਣੀਕਾਰਾਂ ਨੇ ਜਿੰਨੇ ਬਚਨ ਉਚਾਰਨ ਕੀਤੇ ਨਿਰਮਾਣਤਾ ਦੇ ਵਿੱਚ, ਇਹੀ ਬਚਨ ਆਖਿਆ ਹੈ ਕਿ ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਡੇ ਵਿੱਚ ਇੰਨੀ ਸਮਰੱਥਾ ਕਿੱਥੇ ਆ ਵੀ ਅਸੀਂ ਦਾਤਾ ਤੇਰੀ ਸਿਫਤ ਵਿੱਚ ਕੁਝ ਕਹਿ ਸਕੀਏ। ਇਹ ਜਿਸ ਤਰ੍ਹਾਂ ਤੁਸੀਂ ਬੁਲਾ ਰਹੇ ਹੋ ਉਸੇ ਤਰ੍ਹਾਂ ਬੋਲਿਆ ਜਾ ਰਿਹਾ। ਹਜ਼ੂਰ ਨੇ ਬਾਣੀ ਉਚਾਰਨ ਕਰਦਿਆਂ ਬਚਨ ਕਹੇ ਕਿ ਬੇਸ਼ੁਮਾਰ ਅਥਾ ਅਗਨਤ ਅਤੁੱਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਅਸੀਂ ਦਰਸ਼ਨ ਕਰਦੇ ਹਾਂ ਵੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹਨੂੰ ਖਸਮ ਕੀ ਬਾਣੀ, ਧੁਰ ਕੀ ਬਾਣੀ, ਇਲਾਹੀ ਬਾਣੀ, ਭਾਵ ਕਿ ਸਰੀਰ ਸਾਡੇ ਰਾਹੀਂ ਭਾਵੇਂ ਰਸਨਾ ਤੋਂ ਪੜ੍ਹੀ ਜਾਂਦੀ ਹੈ ਪਰ ਬਚਨ ਜਿਹੜੇ ਨੇ ਉਹ ਇਲਾਹੀ ਨੇ, ਬਚਨ ਦਰਗਾਹੀ ਨੇ। ਇੱਥੇ ਵੀ ਹਜ਼ੂਰ ਕਹਿੰਦੇ ਮੇਰੀ ਅਰਦਾਸ ਹੈ ਕਿ ਤੁਸੀਂ ਕਿਰਪਾ ਕਰੋ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਤੁਹਾਡੀ ਸਿਫਤ ਸਲਾਹ ਮੈਂ ਕਰ ਸਕਦਾ ਹਾਂ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ।
ਰੂਹਾਨੀਅਤ ਦੇ ਨਾਲ ਸੰਬੰਧਿਤ ਇਲਾਹੀ ਪਰਮੇਸ਼ਰ ਦੇ ਦਰੋਂ ਘਰੋਂ ਨਾਮ ਦੀ ਜਾਚਨਾ ਕਰਨ ਤੋਂ ਬਾਅਦ ਹਜ਼ੂਰ ਜ਼ਿਕਰ ਕਰਦੇ ਨੇ ਦੁਨਿਆਵੀ ਜਿਹੜੀਆਂ ਦਾਤਾਂ ਨੇ ਰਾਜ ਮਾਲ ਅਨੇਕ ਭੋਗ ਰਸ, ਚਾਹੇ ਉਹ ਹਕੂਮਤ ਹੈ, ਰਾਜ ਭਾਗ ਦੀ ਪ੍ਰਾਪਤੀ ਹੈ, ਮਾਲ ਸਬਾਬ ਦੀ ਪ੍ਰਾਪਤੀ ਹੈ, ਅਨੇਕਾਂ ਹੀ ਪਦਾਰਥਾਂ ਦੇ ਸਵਾਦਲੇ ਜਿਹੜੇ ਭੋਗ ਨੇ, ਹਜ਼ੂਰ ਕਹਿੰਦੇ ਸਗਲ ਤਰਵਰ ਕੀ ਸ਼ਾਮ। ਇਹ ਤਾਂ ਇੱਕ ਰੁੱਖ ਦੇ ਪਰਛਾਵੇਂ ਦੀ ਤਰ੍ਹਾਂ ਨੇ ਤੇ ਰੁੱਖ ਦੇ ਪਰਛਾਵੇਂ ਦਾ ਜਿਹੜਾ ਪ੍ਰਤੀਕ ਹਜ਼ੂਰ ਵਰਤਦੇ ਨੇ ਭਾਵ ਵੀ ਜਿੱਦਾਂ ਰੁੱਖ ਦਾ ਪਰਛਾਵਾਂ ਜਿਹੜਾ ਸਥਿਰ ਨਹੀਂ ਰਹਿੰਦਾ, ਜਿਵੇਂ ਸੂਰਜ ਦੇ ਨਾਲ ਨਾਲ ਰੁੱਖ ਦਾ ਪਰਛਾਵਾਂ ਜਿਹੜਾ ਆਪਣੀ ਜਗ੍ਹਾ ਬਦਲਦਾ ਰਹਿੰਦਾ, ਠੀਕ ਇਸੇ ਤਰ੍ਹਾਂ ਤਮਾਮ ਰਾਜ ਭਾਗ ਚਾਹੇ ਮਾਲ ਸੁਭਾਵ ਹੈ, ਅਨੇਕਾਂ ਪਦਾਰਥਾਂ ਦੇ ਸਵਾਦਲੇ ਭੋਗ ਨੇ, ਇਹ ਸਦੀਵੀ ਨਹੀਂ ਰਹਿੰਦੇ, ਅੱਜ ਹੈਨ ਕੱਲ ਕਿਸੇ ਹੋਰ ਕੋਲ ਨੇ। ਤੇ ਜੇ ਅਸੀਂ ਰਾਜ ਭਾਗ ਮਿਲ ਜਾਏ, ਜੇ ਸਾਨੂੰ ਮਾਲ ਸੁਭਾਵ ਧਨ ਪਦਾਰਥ ਸਾਡੇ ਕੋਲ ਹੋਣ ਤੇ ਮਨ ਵਿੱਚ ਕਿਤੇ ਇਹਨਾਂ ਦਾ ਹੰਕਾਰ ਆ ਜਾਏ ਨਾ, ਹਜ਼ੂਰ ਕਹਿੰਦੇ ਇੱਥੇ ਬੜੇ ਬੜੇ ਮਾਲ ਸਬਾਬ ਦੇ ਮਾਲਕ ਹੋ ਗੁਜ਼ਰੇ, ਬੜੇ ਬੜੇ ਰਾਜ ਭਾਗ ਦੇ ਮਾਲਕ ਹੋ ਗੁਜ਼ਰੇ। ਸੱਚ ਇਹ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਦਾ ਹੰਕਾਰ ਕੀਤਾ, ਹੰਕਾਰ ਕਿਸੇ ਵੀ ਗੱਲ ਦਾ ਹੈ, ਉਹਨੂੰ ਰੱਬੀ ਬਾਣੀ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਜੀ ਦੀ ਪਾਵਨ ਬਾਣੀ ਭਗਤ ਨਾਮਦੇਵ ਜੀ ਦਾ ਇੱਕ ਪਵਿੱਤਰ ਬਚਨ ਹੈ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤਾ ਹੋ ਬਿਨਸ ਜਾਏ ਝੂਠੀ ਦੇਹੀ। ਕਹਿੰਦੇ ਵੀ ਕਾਹਦਾ ਹੰਕਾਰ ਕਰਨਾ, ਇਹ ਸਰੀਰ ਨੇ ਇੱਕ ਦਿਨ ਬਿਨਸ ਜਾਣਾ। ਔਰ ਉਹਦੇ ਵਿੱਚ ਜਿਹੜੀਆਂ ਉਦਾਹਰਨਾਂ ਦਿੱਤੀਆਂ, ਬਾ ਕਮਾਲ ਭਗਤ ਨਾਮਦੇਵ ਜੀ ਨੇ ਉਦਾਹਰਨਾਂ ਦਿੱਤੀਆਂ, ਗਹਿਰੀ ਕਰਕੇ ਨੀਮ ਕੁਦਾਈ ਉਪਰ ਮੰਡਕ ਛਾਏ ਮਾਰ ਕੰਢੇ ਤੇ ਕੋਦ ਘਾਈ ਜਿਨ ਤ੍ਰਿਣ ਧਾਰ ਮੂੰਡ ਬੁਲਾਏ। ਇੱਥੇ ਮਾਰ ਕੰਢੇ ਰਿਸ਼ੀ ਵਰਗੇ ਵੱਡੀਆਂ ਵੱਡੀਆਂ ਉਮਰਾਂ ਭੋਗ ਕੇ ਚਲੇ ਗਏ ਤੇ ਦੂਜੇ ਪਾਸੇ ਉਹ ਵੀ ਮਾਰਕੰਡੇ ਰਿਸ਼ੀ ਵਰਗੇ ਜਿਹਨਾਂ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਗੁਜ਼ਾਰਾ ਕਰ ਦਿੱਤਾ ਤੇ ਬੜੀਆਂ ਬੜੀਆਂ ਡੂੰਘੀਆਂ ਨੀਹਾਂ ਪੁੱਟ ਕੇ ਮਹਿਲ ਉਸਾਰਨ ਵਾਲੇ ਵੀ ਇੱਥੇ ਆਏ। ਹਜ਼ੂਰ ਕਹਿੰਦੇ ਸੱਚ ਤਾਂ ਇਹ ਹੈ, ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਾਰ ਮੂੰਡ ਬੁਲਾਏ। ਔਰ ਉਹਦੇ ਵਿੱਚ ਫਿਰ ਜਿਹੜੀਆਂ ਉਦਾਹਰਨਾਂ ਦਿੱਤੀਆਂ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਬਾਰਾਂ ਯੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ। ਉਹਦੇ ਵਿੱਚ ਕੌਰਵਾਂ ਦਾ ਜ਼ਿਕਰ ਕੀਤਾ, ਜਿਹੜੇ ਇਹ ਦਾਅਵਾ ਕਰਦੇ ਸੀ ਵੀ ਸਾਡੀ ਪਾਤਸ਼ਾਹੀ ਹੈ, ਸਾਡੀ ਪਾਤਸ਼ਾਹੀ ਹੈ, ਸਾਡੀ ਹਕੂਮਤ ਹੈ, ਪਾਂਡਵ ਕੀ ਲੱਗਦੇ ਨੇ ਇਸ ਧਰਤੀ ਦੇ। ਹਜ਼ੂਰ ਕਹਿੰਦੇ ਸੀ ਹਕੀਕਤ ਜਿਨ੍ਹਾਂ ਨੇ ਰਾਜ ਭਾਗ ਦਾ ਸੱਤਾ ਦਾ ਵੀ ਹੰਕਾਰ ਕੀਤਾ ਨਾ, ਉਹ ਸੱਤਾ ਦੇ ਹੰਕਾਰ ਕਰਨ ਵਾਲਿਆਂ ਦੀ ਇੱਕ ਮਿਸਾਲ ਦੇ ਕੇ ਉਹ ਬਕ ਸਾਹਮਣੇ ਰੱਖ ਦਿੱਤਾ ਵੀ ਜਿਨ੍ਹਾਂ ਦਾ 48 ਮੀਲਾਂ ਦਾ 48 ਕੋਹ ਤੱਕ 12 ਯੋਜਨ ਜਿਹੜਾ ਸੀਗਾ ਉਹ ਛਤਰ ਚੱਲਿਆ ਥਾ, ਜਿਹੜਾ ਛਤਰ ਝੁਲਦਾ ਸੀ ਇਹਨਾਂ ਉਹਨਾਂ ਦੀ ਫੌਜਾਂ ਦਾ ਖਿਲਾਰ, ਤੇ ਉਹ ਵੀ ਜਿਹੜੇ ਸੀ ਅਖੀਰ ਇਸ ਸੰਸਾਰ ਤੋਂ ਕਿਸ ਢੰਗ ਨਾਲ ਗਏ, ਬਾਣੀ ਦੇ ਅੰਦਰ ਹਜ਼ੂਰ ਨੇ ਬਿਆਨ ਕੀਤਾ ਹੈ। ਕਹਿਣ ਤੋਂ ਭਾਵ ਕਿ ਇੱਥੇ ਵੱਡੇ ਵੱਡੇ ਆਏ ਪਰ ਜਿੰਨੇ ਵੀ ਆਏ, ਸੱਚ ਇਹ ਹੈ ਵੀ ਇਸ ਗੱਲ ਦਾ ਅਹਿਸਾਸ ਜਿਨ੍ਹਾਂ ਨੇ ਭੁਲਾਇਆ ਵੀ ਇਹ ਦਰਖਤ ਦੀ ਛਾਂ ਵਾਂਗ ਨੇ, ਜਿਹੜੇ ਇਸੇ ਦੇ ਹੰਕਾਰ ਵਿੱਚ ਰਹਿ ਗਏ ਉਹ ਫਿਰ ਸਾਧ ਸੰਗਤ ਜੀਵਨ ਵਿਅਰਥ ਗਵਾ ਕੇ ਗਏ। ਹਜ਼ੂਰ ਕਹਿੰਦੇ ਇਹ ਸਭ ਕੁਝ ਜਿਹੜਾ ਹੈ ਇੱਕ ਦਰਖਤ ਦੇ ਪਰਛਾਵੇਂ ਦੀ ਤਰ੍ਹਾਂ ਹੈ।
ਧਾਏ ਧਾਏ ਬਹੁ ਬਿਦ ਕਉ ਧਾਵੈ ਸਗਲ ਨਿਰਾਰਥ ਕਾਮ।
ਧਾਏ ਧਾਏ ਜਿਹੜੀ ਸਾਡੀ ਜ਼ਿੰਦਗੀ ਦੀ ਦੌੜ ਭੱਜ ਹੈ, ਉਹ ਦੌੜ ਭੱਜ ਸਾਧ ਸੰਗਤ ਚਾਹੇ ਸਾਡੀ ਸਰੀਰਕ ਹੈ ਚਾਹੇ ਸਾਡੀ ਮਾਨਸਿਕ ਹੈ, ਅਤੇ ਕਈ ਇੱਕ ਤਰੀਕਿਆਂ ਦੇ ਨਾਲ ਜਿਹੜਾ ਅਸੀਂ ਵਲ ਛਲ ਬੇਈਮਾਨੀ ਠੱਗੀ ਧੋਖਾ ਕਰਕੇ ਜਿਹੜਾ ਇਕੱਠਾ ਕਰਦੇ ਹਾਂ, ਹਜ਼ੂਰ ਕਹਿੰਦੇ ਵੀ ਧਾਏ ਧਾਏ ਬਹੁ ਬਿਧ ਕੋ ਧਾਵੈ ਸਗਲ ਨਿਰਾਰਥ ਕਾਮ। ਉਹ ਕਿਸੇ ਅਰਥ ਨਹੀਂ ਹੈ ਜਿਹੜਾ ਕਿ ਦੁਨਿਆਵੀ ਦੌੜ ਭੱਜ ਜਿਹੜੀ ਵਾਲਛਲ ਕਰਕੇ ਅਸੀਂ ਜਿਹੜੀ ਇਕੱਠੀ ਕਰ ਰਹੇ ਹਾਂ, ਜਿਹਨੂੰ ਬਾਣੀ ਕਹਿੰਦੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਣ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਉਹ ਵਿਅਰਥ ਹੈ ਜਿਨ੍ਹਾਂ ਦੀ ਖਾਤਰ ਕਰਦੇ ਹਾਂ, ਛਿਨ ਛਿਨ ਤਨ ਚੀਜੈ ਜ਼ਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੈ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੀ ਖਾਤਰ ਕਰਦਾ ਨਾ ਬੰਦਾ, ਕਹਿੰਦਾ ਮੈਂ ਔਲਾਦ ਦੀ ਖਾਤਰ ਕਰ ਰਿਹਾ, ਇਹ ਮੇਰੀ ਜਿੰਨੀ ਵੱਜ ਦੌੜ ਹੈ, ਇਹ ਮੇਰੀ ਆਪਣੇ ਬੱਚਿਆਂ ਦੀ ਖਾਤਰ ਹੈ। ਉਹ ਜਿਨ੍ਹਾਂ ਦੀ ਖਾਤਰ ਜਿਹੜੀ ਸੀ ਇਹ ਪਰਪੰਚ ਕੀਤੇ, ਵਾਲਛਲ ਕੀਤੇ, ਠੱਗੀਆਂ ਕੀਤੀਆਂ, ਬੇਈਮਾਨੀਆਂ ਕੀਤੀਆਂ, ਹਕੀਕਤ ਇਹ ਹੈ ਵੀ ਅਖੀਰ ਵੇਲੇ ਉਹ ਪਾਣੀ ਦਾ ਘੁੱਟ ਤੱਕ ਵੀ ਮੂੰਹ 'ਚ ਪਾਉਣ ਨੂੰ ਕਈ ਵਾਰ ਤਿਆਰ ਨਹੀਂ ਹੁੰਦੇ। ਭਗਤ ਕਬੀਰ ਸਾਹਿਬ ਜੀ ਨੇ ਜਿਵੇਂ ਜ਼ਿਕਰ ਕੀਤਾ, ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇੱਥੇ ਵਚਨ ਕੀਤੇ, ਧਾਏ ਧਾਏ ਬਹੁ ਬਿਧ ਕੋ ਧਾਵੈ ਸਗਲ ਨਿਰਾਰਥ ਕਾਮ। ਇਹ ਸਾਡੇ ਜੀਵਨ ਵਿੱਚ ਆਉਣ ਵਾਲਾ ਨਹੀਂ, ਸਭ ਕੁਝ ਜਿਹੜਾ ਹੈ ਨਾ ਇਹ ਵਿਅਰਥ ਦੇ ਜਿਹੜੇ ਕਾਰਜ ਨੇ, ਜਿਹਨੂੰ ਬਾਣੀ ਅੰਦਰ ਆਪ ਜੀ ਰੋਜ਼ਾਨਾ ਪੜ੍ਹਦੇ ਹੋ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ
ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ।
ਬਿਨਾਂ ਪਰਮਾਤਮਾ ਤੋਂ ਹੋਰ ਜੋ ਵੀ ਅਸੀਂ ਚਾਹਨਾ ਕਰਦੇ ਹਾਂ ਸਗਲ ਬਾਤ ਹੈ ਖਾਮ, ਸਭ ਕੁਝ ਜਿਹੜਾ ਹੈ ਨਾ ਹੋਰ ਮੰਗਣਾ ਹਜ਼ੂਰ ਕਹਿੰਦੇ ਉਹ ਕੱਚਾ ਹੈ। ਭਾਵ ਕਿ ਬਿਨਾਂ ਪਰਮਾਤਮਾ ਤੋਂ ਇਸ ਸੰਸਾਰ ਤੋਂ ਜਿੱਦਣ ਅਸੀਂ ਦੁਨੀਆਂ ਤੋਂ ਜਾਣਾ, ਇਸ ਜਿੰਦ ਦੇ ਨਾਲ ਨਿਭਣ ਵਾਲਾ ਜਿਹੜਾ ਹੈ ਨਾ ਕੇਵਲ ਪਰਮੇਸ਼ਰ ਦਾ ਨਾਮ ਅਤੇ ਗੁਰੂ ਦੀ ਇਹ ਸਿੱਖਿਆ, ਜਿਹਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸੁਨੇਹਾ ਦਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਨਾਲ ਕੀ ਨਿਭਣਾ, ਹਜ਼ੂਰ ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਨਾਲ ਕੇਵਲ ਪਰਮੇਸ਼ਰ ਦਾ ਨਾਮ ਤੇ ਗੁਰੂ ਦੀ ਸਿੱਖਿਆ ਨੇ ਨਿਭਣਾ ਹੈ।
ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ।
ਅਖੀਰ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਦਾਸ ਨਾਨਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਹੇ ਪਰਮਾਤਮਾ ਤੇਰੇ ਸੰਤ ਜਨ ਤੇਰੀ ਯਾਦ ਵਿੱਚ ਜੁੜਨ ਵਾਲੇ ਰੱਬੀ ਪਿਆਰੇ, ਮੈਂ ਉਹਨਾਂ ਦੀ ਚਰਨ ਧੂੜੀ ਦੀ ਲੋਚਾ ਤੇਰੇ ਚਰਨਾਂ ਦੇ ਵਿੱਚ ਕਰਦਾ ਤਾਂ ਜੋ ਮੇਰੋ ਮਨ ਪਾਵੈ ਵਿਸ਼ਰਾਮ, ਮੇਰੇ ਮਨ ਦੀ ਭਟਕਣਾ ਖਤਮ ਹੋ ਜਾਏ, ਮੈਨੂੰ ਆਤਮਿਕ ਟਿਕਾ ਦੀ ਜਿਹੜੀ ਹੈ ਉਹ ਦਾਤ ਮਿਲੇ। ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਵਿਸ਼ਰਾਮ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਤਿ ਸੰਗਤ ਅਖੀਰ ਤੇ ਪਵਿੱਤਰ ਸ਼ਬਦ ਦੀ ਸੰਪੂਰਨਤਾ ਤੇ ਮਾਲਕ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਵੀ ਮੈਨੂੰ ਗੁਰਮੁਖਾਂ ਦੀ ਚਰਨ ਧੂੜੀ ਜਿਹੜੀ ਆ ਬਖਸ਼ੋ, ਸਤ ਸੰਗਤ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਅੰਮ੍ਰਿਤ ਵੇਲੇ ਜਦੋਂ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰਦੇ ਹੋ ਤੇ ਉੱਥੇ ਵੀ ਹਜ਼ੂਰ ਇਹੀ ਜਾਚਨਾ ਕਰਦੇ ਨੇ ਕਿ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਅਲੱਖ ਧਿਆਈਐ। ਮੈਨੂੰ ਉਹਨਾਂ ਗੁਰਮੁਖਾਂ ਦੀ ਸੰਗਤ ਬਖਸ਼ੋ, ਉਹਨਾਂ ਗੁਰਮੁਖਾਂ ਦੀ ਚਰਨ ਧੂੜ ਬਖਸ਼ੋ ਤਾਂ ਜੋ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ, ਉਹਨਾਂ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਤੇਰੀ ਇਬਾਦਤ ਵਿੱਚ ਜੁੜ ਕੇ ਮੈਂ ਆਪਣਾ ਜੀਵਨ ਸਕਾਰਤਾ ਕਰ ਸਕਾਂ। ਗੁਰੂ ਕਿਰਪਾ ਕਰਨ, ਜਿਹੜੀ ਬੇਨਤੀ ਅਰਦਾਸ ਰੂਪ ਵਿੱਚ ਅੱਜ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ, ਸਾਡੇ ਦਿਲੋਂ ਇਹ ਅਰਦਾਸ ਸਾਡੇ ਜੀਵਨ ਦਾ ਹਿੱਸਾ ਬਣੇ, ਜਿੱਥੇ ਅਸੀਂ ਅਕਾਲ ਪੁਰਖ ਦੇ ਦਰੋਂ ਘਰੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਹੋਰ ਬਹੁਤ ਦੁਨਿਆਵੀ ਦਾਤਾਂ ਆਪਣੇ ਦੁਨਿਆਵੀ ਜੀਵਨ ਦੇ ਨਾਲ ਸੰਬੰਧਿਤ ਲੋੜਾਂ ਮਾਲਕ ਦੇ ਅੱਗੇ ਰੱਖਦੇ ਹਾਂ, ਇਹਨਾਂ ਦੁਨਿਆਵੀ ਲੋੜਾਂ ਦੀ ਬੇਨਤੀ ਕਰਦਿਆਂ ਕਰਦਿਆਂ ਸਾਡਾ ਸਿਦਕ, ਸਾਡਾ ਭਰੋਸਾ, ਸਾਡਾ ਇਹ ਵਿਸ਼ਵਾਸ ਬਣੇ ਮੇਰੇ ਸਤਿਗੁਰੂ ਤੇਰੇ ਘਰ ਵਿੱਚ ਘਾਟਾ ਕਿਸੇ ਗੱਲ ਦਾ ਨਹੀਂ ਹੈ। जिथे दुनियावी दातां दे नाल रहमत करके साडी झोली भर दे उत्थे कृपा करो, सानू अपने दरों घरों नाम दी दात भी बख्शिश करो। सो इनियां बेनतियां साध संगत शब्द विचार दे रूप च प्रवान करनियां। सतगुरु कृपा करन विसर नाही दातार, अपना नाम देहो गुण गावां दिन रात, नानक चाओ एहो दी दात बख्श के सानू सारिआं नूं सतगुरु जी निवाजन। कोटन कोट धन्नवाद सतगुरु गुरु ग्रंथ साहिब सच्चे पातशाह महाराज जी दा, जिन्हां ने आप रहमत करके सिर ते मेहर भरिया हथ रख पवित्र शब्द दी विचार दी सेवा लई आप समूह संगत दा, सत्कारयोग समूह सिंह साहिबान, इस अस्थान दे समुचे प्रबंध दा तय दिल तों धन्नवाद। आओ पवित्र बचन दीआं आखरीआं पंक्तियां पढ़ के पवित्र बचन दी संपूर्णता करिए जी।
बिन गोविंद अवर जे चाहौ, दीसै सगल बात है खाम, कहो नानक संत रेन मांगौ, मेरो मन पावै विश्राम।
वाहिगुरु जी का खालसा, वाहिगुरु जी की फतेह।